ਕਿਉਂ ਪਏ ਬਹੁਰ ਬੁਜਵੇਤ ਨੁਰੰਗਾ ਬੋਲੇ ਮੁਕਤੇ ਸਿੰਘਨ ਸੰਗਾ ਤੁਮ ਗੁਰ ਸਿੱਖ ਅਰ ਗੁਰੂ ਤੁਮਾਰੇ ਲਖੀਅਤ ਕਰਾ ਮਾਤ ਕੋ ਧਾਰੇ ਦਇਆ ਸਿੰਘ ਸੁਨ ਉੱਤਰ ਦਾਤੇ ਗੁਰ ਕੇ ਕੁੱਤੇ ਵੀ ਕਰ ਮਾਤੇ ਗੁਰ ਸਿੱਖਨ ਅਰ ਗੁਰ ਕੇ ਬਿਖੈ ਅਜ਼ਮਤ ਹੋਣ ਕੇ ਅਚਰਜ ਪਿਖੈ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ, ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਯਾਦ ਕੀਤਾ ਬੈਠਿਆਂ ਨੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਨੂੰ ਗਿਆਨ ਬੜਾ ਸਮਾਂ ਹੋ ਗਿਆ ਹੈ, ਹਾਲੇ ਤੱਕ ਪਤਾ ਨਹੀਂ ਕੋਈ ਗੱਲ ਬਣੀ ਹੈ ਕਿ ਨਹੀਂ ਬਣੀ। ਸੋ ਇਹਨੇ ਨੂੰ ਦੋ ਹਲਕਾਰੇ ਭਾਈ ਦਇਆ ਸਿੰਘ ਵੱਲੋਂ ਚਿੱਠੀ ਲੈ ਕੇ ਪਹੁੰਚੇ ਹਨ ਕਿ ਮਹਾਰਾਜ ਇੱਥੇ ਸਾਨੂੰ ਕੋਈ ਨੰਗੇ ਨਾਲ ਮਿਲ ਨਹੀਂ ਦਿੰਦਾ, ਜਿਵੇਂ ਤੁਸੀਂ ਇੱਥੇ ਤੱਕ ਪਹੁੰਚਣ ਦਾ ਬਲ ਬਖਸ਼ਿਆ ਹੈ, ਹੁਣ ਕੋਈ ਵਿਧੀ ਬਣਾਓ ਕਿ ਉਹਦੇ ਤੱਕ ਪਹੁੰਚ ਸਕੀਏ। ਸਤਿਗੁਰੂ ਜੀ ਨੇ ਐਸਾ ਕੌਤਕ ਵਰਤਾਇਆ ਕਿ ਨਰੰਗੇ ਨੂੰ ਜੋ ਸੁਰਤੀ ਰਾਹੀਂ ਜਾਂਦਾ ਸੀ, ਮੱਕੇ ਪਹੁੰਚਦਾ ਸੀ ਪ੍ਰਾਣਾਯਾਮ ਰਾਹੀਂ, ਰਾਹ ਵਿੱਚ ਘੇਰ ਕੇ ਆਪਣੀ ਕਟਾਰ ਦੇ ਕੇ ਕਿਹਾ, ਸਾਡੇ ਸਿੰਘ ਉੱਥੇ ਆਏ ਹੋਏ ਨੇ ਔਰੰਗਾਬਾਦ, ਅਤੇ ਤੇਰੇ ਬੰਦੇ ਮਿਲਣ ਨਹੀਂ ਦਿੰਦੇ, ਸੋ ਮਿਲ ਕੇ ਉਹਨਾਂ ਪਾਸੋਂ ਸਾਡੀ ਚਿੱਠੀ ਲੈਣਾ ਕਰੋ ਅਤੇ ਸ਼ਸਤਰ ਜੋ ਮੰਗਣਗੇ ਉਹਨਾਂ ਨੂੰ ਦੇਣਾ ਹੈ। ਔਰ ਆਕਾਸ਼ਬਾਣੀ ਦੇ ਰਾਹੀਂ ਵਾਹਿਗੁਰੂ ਨੇ ਬਚਨ ਕੀਤੇ ਕਿ ਤੂੰ ਇੱਕ ਮਾਮੂਲੀ ਜਿਹਾ ਬੰਦਾ, ਸਤਿਗੁਰੂ ਮੈਂ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਮੇਰਾ ਰੂਪ, ਅਸੀਂ ਦੋਨੋਂ ਇੱਕੋ ਸਰੂਪ ਹਾਂ, ਸਾਡੇ ਵਿੱਚ ਕੋਈ ਭੇਦ ਨਹੀਂ ਹੈ, ਤੂੰ ਇਹਨਾਂ ਦੇ ਕੰਮ ਦੇ ਵਿੱਚ ਰੁਕਾਵਟ ਨਾ ਪਾ, ਇਹ ਤੇਰੀ ਸਲਤਨਤ ਬਹੁਤਾ ਸਮਾਂ ਨਹੀਂ ਰਹਿਣੀ, ਖਤਮ ਹੋ ਜਾਵੇਗੀ। ਇਸ ਕਰਕੇ ਨਰੰਗਾ ਡਰ ਗਿਆ। ਭਾਈ ਦਇਆ ਸਿੰਘ ਉਹਨਾਂ ਨੂੰ ਆਪਣੇ ਕੋਲ ਬੁਲਾਇਆ, ਭਾਈ ਧਰਮ ਸਿੰਘ ਜੀ ਆਏ, ਅਖੀਰ ਗੱਲ ਚੱਲੀ ਕਿ ਕਰਾਮਾਤ ਦੀ। ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਕਰਾਮਾਤ ਤਾਂ ਗੁਰੂ ਘਰ ਦੇ ਕੁੱਤਿਆਂ ਵਿੱਚ ਵੀ ਹੈ। ਫਿਰ ਇੱਕ ਸ਼ਿਕਾਰੀ ਕੂਕਰ ਜੋ ਨਾਲ ਸੀ ਬੁਲਾਇਆ, ਲੈ ਕੇ ਆਉਂਦਾ, ਉਹਨੇ ਬੋਲ ਕੇ ਕਿਹਾ, ਐ ਨਰੰਗੇ ਤੂੰ ਪਹਿਲਾਂ ਵੀ ਸਾਡੇ ਵਿੱਚ ਹੀ ਸੀ ਅਤੇ ਹੁਣ ਮਰ ਕੇ ਵੀ ਤੂੰ ਕੂਕਰ ਹੀ ਬਣਨਾ ਹੈ। ਇੰਨੀ ਗੱਲ ਕਹੀ ਤਾਂ ਚੁੱਪ ਕਰ ਗਿਆ, ਬਾਕੀ ਸਾਰਿਆਂ ਨੂੰ ਤੋੜ ਦਿੱਤਾ। ਕਹਿੰਦਾ ਮੈਂ ਇਹਨਾਂ ਸਿੰਘਾਂ ਦੇ ਨਾਲ ਕੋਈ ਵਿਚਾਰ ਵਟਾਂਦਰਾ ਗੁਪਤ ਰੂਪ ਵਿੱਚ ਕਰਨਾ ਹੈ, ਤੁਸੀਂ ਜਾਓ। ਕਿਉਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ ਉੱਥੇ ਟਿਕ ਰਹੇ, ਬਾਕੀ ਸਾਰੇ ਚਲੇ ਗਏ। ਆਓ ਅੱਗੇ ਵਾਰਤਾਲਾਪ ਸ਼ਰਵਣ ਕਰਦੇ ਹਾਂ। ਪਿਆਰ ਸਤਿਕਾਰ ਦੇ ਨਾਲ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਉਂ ਪਏ ਦਇਆ ਸਿੰਘ ਸੁਨ ਉੱਤਰ ਦਾਤੇ ਗੁਰ ਕੇ ਕੁੱਤੇ ਵੀ ਕਰ ਮਾਤੇ। ਫਿਰ ਦਵਾਰ ਤੋਂ ਪਿੱਛੋਂ ਵਿਚਾਰ ਕਰਦੇ ਹਾਂ ਕਿ ਭਾਈ ਦਇਆ ਸਿੰਘ ਜੀ ਨੇ ਉੱਤਰ ਦਿੱਤਾ ਨਰੰਗੇ ਨੂੰ, ਗੁਰੂ ਘਰ ਦੇ ਜਿਹੜੇ ਕੂਕਰ ਹੁੰਦੇ ਆ ਨਾ, ਗੁਰੂ ਘਰ ਦਾ ਟੁੱਕ ਖਾਣ ਵਾਲੇ, ਲੰਗਰ ਦੇ ਬਾਹਰ ਕਿਤੇ ਪਈ ਰੋਟੀ ਮਿਲ ਗਈ, ਕਿਤੇ ਪਹਿਰਾ ਦਿੰਦੇ ਨੇ। ਸੋ ਜਿਵੇਂ ਬਾਬਾ ਸ੍ਰੀ ਚੰਦ ਨੇ ਗੁਰੂ ਨਾਨਕ ਦੇਵ ਜੀ ਨੂੰ ਬਚਨ ਕੀਤਾ ਸੀ ਅਖੀਰਲੇ ਸਮੇਂ ਤੇ ਕਿ ਸਾਨੂੰ ਤੁਹਾਡੇ ਤੋਂ ਬਾਅਦ ਚ ਰੋਟੀ ਕੌਣ ਦੇਵੇਗਾ, ਉਦੋਂ ਵੀ ਗੁਰੂ ਨਾਨਕ ਦੇਵ ਜੀ ਨੇ ਬਚਨ ਕਿਹਾ ਸੀ, ਸ੍ਰੀ ਚੰਦ ਜੀ ਤੁਹਾਡੇ ਆਸਰੇ ਕਰੋੜਾਂ ਲੋਕ ਰੋਟੀ ਖਾਣਗੇ, ਤੁਸੀਂ ਕਿਉਂ ਚਿੰਤਾ ਕਰਦੇ ਹੋ। ਗੁਰੂ ਘਰ ਦੇ ਤਾਂ ਕੁੱਤਿਆਂ ਵਿੱਚ ਵੀ ਕਰਾਮਾਤ ਹੈ, ਇਹੀ ਵਚਨ ਅੱਜ ਭਾਈ ਦਇਆ ਸਿੰਘ ਨੇ ਕੀਤਾ ਕਿ ਗੁਰੂ ਘਰ ਦੇ ਤਾਂ ਜਿਹੜੇ ਰੋਟੀ ਟੁੱਕ ਖਾਣ ਵਾਲੇ ਕੂਕਰ ਨੇ ਉਹਨਾਂ ਵਿੱਚ ਵੀ ਕਰਾਮਾਤ ਹੈ।
ਔਰੰਗਾ ਸੁਨ ਸੁਲਗੀ ਛਾਤੇ ਸਰਕਤ ਹੀ ਬੋਲਿਓ ਇਸ ਪਾਂਤੇ।
ਹੁਣ ਨਰੰਗੇ ਦੀ ਸੁਣ ਕੇ ਛਾਤੀ ਸੁਲਗ ਗਈ, ਅੱਗ ਲੱਗ ਗਈ ਅੰਦਰ, ਸੁਣ ਕੇ ਬੜਾ ਗੁੱਸੇ ਚ ਆਇਆ। ਛਾਤੀ ਧੜਕਣ ਲੱਗ ਪਈ ਗੁੱਸੇ ਚ, ਇਸ ਤਰ੍ਹਾਂ ਬੋਲਿਆ,
ਜੀ ਨਿਸ਼ਾਂ ਕੇਮ ਬਾਤ ਅਲਾਓ, ਇਕ ਕੁੱਤਾ ਇਸ ਖਲ ਮੰਗਵਾਓ।
ਕਹਿੰਦੇ ਜੇ ਤੁਸੀਂ ਇਹ ਗੱਲ ਨਿਸੰਗ ਹੀ ਕਹਿੰਦੇ ਹੋ ਕਿ ਕੁੱਤਿਆਂ ਚ ਕਰਾਮਾਤ ਹੈ, ਤਾਂ ਇੱਕ ਕੁੱਤਾ ਇੱਥੇ ਮੰਗਵਾਉਣਾ ਕਰੋ।
ਕਰਾਮਾਤ ਕਿਵ ਹੈ ਤਿਸ ਮਾਈ, ਦਿਓ ਦਿਖਾਏ ਆਨੋ ਮੁਝ ਪਾਏ।
ਕਰਾਮਾਤ ਕਿਵੇਂ ਹੁੰਦੀ ਉਹਨਾਂ ਦੇ ਵਿੱਚ ਅਸੀਂ ਵੀ ਦੇਖ ਲਈਏ, ਸਾਡੇ ਕੋਲ ਲਿਆ ਕੇ ਕੁੱਤਾ ਕਰਾਮਾਤ ਦਿਖਾਓ।
ਸੁਣ ਕੇ ਦਇਆ ਸਿੰਘ ਫੁਰਮਾਇਓ, ਧਰਮ ਸਿੰਘ ਤੋਂ ਸਿਵਰ ਪਠਾਇਓ।
ਸੁਣ ਕੇ ਭਾਈ ਦਇਆ ਸਿੰਘ ਜੀ ਨੇ ਭਾਈ ਦਇਆ ਸਿੰਘ ਜੀ ਨੂੰ ਭਾਈ ਧਰਮ ਸਿੰਘ ਜੀ ਨੂੰ ਭੇਜਿਆ, ਆਪਣੇ ਸ਼ਿਵਰ ਜਿੱਥੇ ਟਿਕਾਣਾ ਸੀ ਉਹਨਾਂ ਦਾ ਰਹਿਸ਼ ਤੇ ਭੇਜਣਾ ਕੀਤਾ ਹੈ।
ਲੇ ਕੂਕਰ ਸੋ ਗਏ ਸ਼ਿਕਾਰੀ, ਪਤਲੋ ਮੁਖ ਲਾਂਗਰ ਸਟਕਾਰੇ।
ਇਹ ਸ਼ਿਕਾਰੀ ਗਿਆ, ਸ਼ਿਕਾਰੀ ਕੂਕਰ ਜਿਹੜਾ ਸੀ ਉੱਥੇ, ਜੋ ਬੜੀ ਲੰਬੀ ਪੂਛ ਸੀ ਜਿਹਦੀ ਖੜੀ ਸੀ ਤਾਂ ਨੂੰ, ਪਤਲਾ ਜਿਹਾ ਸ਼ਿਕਾਰੀ ਉਹ ਲੈ ਕੇ ਗਿਆ।
ਅਵਰੰਗ ਨੇ ਟਿਗ ਖਰੋ ਨਿਹਾਰਾ, ਦਇਆ ਸਿੰਘ ਤੇ ਸੰਗ ਉਚਾਰਾ।
ਨਰੰਗੇ ਨੇ ਉਸ ਕੂਕਰ ਨੂੰ ਖੜਾ ਦੇਖਿਆ, ਭਾਈ ਦਇਆ ਸਿੰਘ ਨੇ ਇਸ ਪ੍ਰਕਾਰ ਕਿਹਾ,
ਕਰੋ ਸ਼ਾਤ ਪੁਛਤ ਸੁਨਾਮਨ, ਜਿਸ ਕੋ ਸੁਨ ਮਨ ਕਰੇ ਨਿਵਾਮਨ।
ਉਹ ਕਹਿੰਦੇ ਸੁਣਾ ਬਈ, ਬਾਦਸ਼ਾਹ ਨੂੰ ਕੁਛ ਸੁਣਾਉਣਾ ਕਰ, ਜਿਹਦੇ ਕਰਕੇ ਇਹਦੇ ਮਨ ਦੀ ਆਕੜ ਦੂਰ ਹੋ ਜਾਵੇ, ਕੁਛ ਇਹ ਵੀ ਨਿਮ ਜਾਵੇ।
ਤਬ ਕੂਕਰ ਨੇ ਕੂਕ ਸੁਣਾਇਓ, ਆਪਣੋ ਬੋਲ ਸ਼ਾਹ ਸਮਝਾਇਓ।
ਫਿਰ ਕੂਕਰ ਨੇ ਕੂਕ ਕੇ ਉੱਚੀ ਉੱਚੀ ਸੁਣਾਇਆ, ਸਮਝ ਪੈਂਦੀ ਸੀ ਆਵਾਜ਼ ਦੀ। ਇਹ ਇੱਕ ਵਾਰੀ ਨਹੀਂ ਹੋਇਆ, ਕਈ ਵਾਰੀ ਹੋਇਆ ਹੈ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਨੇ ਨਾਨੂ ਪੰਡਿਤ ਨੂੰ ਕਿਹਾ ਸੀ, ਕਹਿੰਦੇ ਤੇਰਾ ਇਹ ਦਾਦਾ ਹੈ ਆ ਜਿਹੜਾ ਆ ਪਿਆ ਨਾ, ਉਹ ਬੜਾ ਗੁੱਸਾ ਕੀਤਾ ਉਹਨੇ। ਕਹਿੰਦੇ ਮੈਂ ਇਸ ਗੱਲ ਤੇ ਬੜਾ ਹੈਰਾਨ, ਮੇਰੇ ਦਾਦਾ ਤਾਂ ਬੜਾ ਧਾਰਮਿਕ ਸੀ। ਕਹਿੰਦੇ ਗੱਲ ਕਰਾ ਦਿੰਦੇ ਤੇਰੀ। ਗੁਰੂ ਨਾਨਕ ਦੇਵ ਜੀ ਨੇ ਨਾਨੂ ਪੰਡਿਤ ਨਾਲ ਗੱਲ ਕਰਾਈ, ਉਹ ਕਹਿੰਦੇ ਠੀਕ ਕਹਿੰਦੇ ਨੇ, ਮੈਂ ਬਿਸ਼ਨ ਦੱਤ ਹੈ, ਮੈਂ ਕੁੱਤਾ ਬਣ ਗਿਆ ਮਰ ਕੇ। ਕੋਈ ਬਹੁਤ ਵੱਡੇ ਬ੍ਰਹਮ ਗਿਆਨੀ ਆਏ ਸਨ, ਉਹਨਾਂ ਨਾਲ ਮੈਂ ਚਰਚਾ ਕਰਦਾ ਸੀ, ਜਦੋਂ ਮੈਂ ਹਟਿਆ ਹੀ ਨਾ ਚਰਚਾ ਕਰਨੋਂ, ਤਾਂ ਬ੍ਰਹਮ ਗਿਆਨੀ ਕਹਿੰਦੇ ਓਏ ਕੁੱਤੇ ਵਾਂਗੂ ਨਾ ਭਾਉ, ਚੁੱਪ ਕਰ ਜਾ। ਕਹਿੰਦੇ ਮੈਂ ਚੜ੍ਹਾਈ ਕਰਕੇ ਫਿਰ ਕੁੱਤਾ ਬਣ ਗਿਆ। ਸੋ ਇਸ ਤਰੀਕੇ ਨਾਲ ਇਹ ਕੋਈ ਖਾਸ ਗੱਲ ਨਹੀਂ ਉਹਨਾਂ ਵਾਸਤੇ ਜਿਹੜੇ ਰੂਹਾਨੀ ਤਾਕਤ ਰੱਖਦੇ ਨੇ। ਤੋ ਕੂਕਰ ਨੇ ਬੋਲ ਕੇ ਸੁਣਾ ਦਿੱਤਾ,
ਪੂਰਬ ਤੂੰ ਵਿੱਚ ਜਾਤ ਹਮਾਰੀ, ਵਿਛੜਿਓ ਪੁੱਲ ਪਾਇਓ ਦੁੱਖ ਭਾਰੇ।
ਕਹਿਣ ਲੱਗੇ ਕੂਕਰ, ਕਹਿੰਦਾ ਪਹਿਲਾਂ ਤੂੰ ਸਾਡੀ ਜਾਤ ਵਿੱਚ ਹੀ ਸੀ, ਵਿਛੜ ਕੇ ਤੂੰ ਹੁਣ ਬੜਾ ਭਾਰੀ ਦੁੱਖ ਪਾਇਆ।
ਅਬ ਤੂੰ ਆਓ ਹਮਾਰੇ ਬੀਚ, ਵਿਛੜਿਓ ਚਿਰੰਕਾਲ ਕੋ ਨੀਚ।
ਹਲੋ ਨੀਚਾ, ਬਹੁਤ ਦੇਰ ਦਾ ਸਾਤੋਂ ਵਿਛੜਿਆ ਹੋਇਆ ਹੈ, ਆ ਹੁਣ ਮਰ ਕੇ ਤੂੰ ਸਾਡੇ ਵਿੱਚ ਹੀ ਮਿਲ ਜਾਏਗਾ।
ਸੁਣਤ ਸ਼ਾਹ ਸ਼ਰਮਿੰਦਾ ਭਇਓ, ਕਿਸ ਪ੍ਰਕਾਰ ਮੈਂ ਬੋਲਿਓ ਗਇਓ।
ਸੁਣ ਕੇ ਬਾਦਸ਼ਾਹ ਬਹੁਤ ਸ਼ਰਮਿੰਦਾ ਹੋਇਆ, ਕਿਸੇ ਵੀ ਤਰੀਕੇ ਨਾਲ ਉਹਦੇ ਕੋਲੋਂ ਬੋਲਿਆ ਨਾ ਗਿਆ।
ਜੇ ਮਸਲਮ ਦੀ ਠਿਗ ਉਮਰਾਏ, ਰੁਖਸਤ ਕਰੇ ਗਏ ਸਮਦਾਏ।
ਜਿਹੜੇ ਕੋਲ ਸੀ ਸਲਾਹ ਦੇਣ ਵਾਲੇ, ਉਮਰਾਓ, ਉਲੇਮਾਓ, ਕਾਜੀ, ਮੁੱਲਾ, ਵਜ਼ੀਰ, ਉਹ ਸਾਰੇ ਤੋਰ ਦਿੱਤੇ ਨੰਗੇ ਨੇ, ਤੁਸੀਂ ਜਾਓ ਬਈ।
ਦੋਨੋ ਸਿੰਘ ਤਾਂ ਫਿਰ ਰਹੇ, ਅਵਲੋਕਤ ਚਵਕਤਾ ਕਹੇ।
ਦੋਨੋ ਸਿੰਘ ਉੱਥੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ ਠਹਿਰ ਗਏ। ਨਰੰਗਾ ਜਿਹੜਾ ਸੀ ਚਵਕਤਾ ਜੀ ਨੂੰ ਕਹਿੰਦੇ ਨੇ, ਉਹ ਉਸ ਥਾਂ ਦੇ ਉੱਤੇ ਫਿਰ ਬੈਠਾ ਦੇਖ ਰਿਹਾ ਹੈ।
ਭਇਓ ਖਾਲਸਾ ਅਬ ਜਗ ਮਾਹੀ, ਪਰ ਮੇਰੀ ਬੀਚੈ ਪਤਸ਼ਾਹੇ।
ਸਿੰਘਾਂ ਨੂੰ ਕਹਿੰਦਾ ਹੁਣ ਖਾਲਸਾ ਜੱਗ ਵਿੱਚ ਹੋਇਆ ਹੈ, ਪਰ ਪਾਤਸ਼ਾਹੀ ਤਾਂ ਮੇਰੀ ਹੈ, ਮੇਰੀ ਪਾਤਸ਼ਾਹੀ ਦੇ ਵਿੱਚ ਤੁਸੀਂ ਖਾਲਸਾ ਸਜੇ ਹੋ।
ਅਦਕ ਕਾਹਲੀ ਗੁਰ ਨੇ ਕਰੇ, ਅਜੋ ਨਮੋ ਕੁਛ ਪੂਰੀ ਪਰੇ।
ਕਹਿੰਦਾ ਗੁਰੂ ਸਾਹਿਬ ਨੇ ਖਾਲਸਾ ਸਾਜਣ ਵੇਲੇ ਕਾਹਲੀ ਕਰ ਲਈ ਥੋੜੀ ਜੀ, ਮੇਰਾ ਰਾਜ ਪੂਰਾ ਹੋ ਲੈਣ ਦਿੰਦੇ ਜਦੋਂ ਮੈਂ ਚਲਿਆ ਜਾਂਦਾ, ਅਤੇ ਬਾਅਦ ਦੇ ਵਿੱਚ ਫਿਰ ਸਤਿਗੁਰੂ ਜੀ ਨਵਾਂ ਖਾਲਸਾ ਸਾਜ ਲੈਂਦੇ।
ਮਮ ਪਤਸ਼ਾਤ ਜਬ ਹਟ ਜਾਤੇ, ਤਬੀ ਖਾਲਸਾ ਹੋਤ ਸੁਖਾਤੇ।
ਜਦੋਂ ਮੇਰੀ ਪਾਤਸ਼ਾਹੀ ਹਟ ਜਾਂਦੀ ਤਾਂ ਖਾਲਸਾ ਪ੍ਰਗਟ ਹੋ ਜਾਂਦਾ, ਸੁਖੀ ਰਹਿੰਦਾ, ਨਾ ਲੜਾਈਆਂ ਹੁੰਦੀਆਂ। ਤੁਸੀਂ ਵੀ ਤਾਂ ਜਾਣ ਕੇ ਮੇਰੀ ਪਾਤਸ਼ਾਹੀ ਵਿੱਚ ਖਾਲਸਾ ਪ੍ਰਗਟ ਕੀਤਾ, ਤਾਂਹੀਓ ਸਾਡੀਆਂ ਲੜਾਈਆਂ ਹੋਈਆਂ।
ਪੁੱਤਰ ਦਇਆ ਸਿੰਘ ਤਬ ਦੀਨ, ਤੁਮ ਵੀ ਅਦਕ ਕਾਹਲੀ ਕੀਨ।
ਇਹ ਰਾਮ ਰਾਏ ਨਹੀਂ ਹੈਗਾ, ਵੀ ਦਬਕ ਜਾਏਗਾ ਝੁਕ ਜਾਏਗਾ। ਇਹ ਭਾਈ ਦਇਆ ਸਿੰਘ ਹੈ, ਕਹਿੰਦੇ ਨੰਗਿਆ ਤੂੰ ਵੀ ਬੜੀ ਕਾਹਲੀ ਕੀਤੀ ਹੈ। ਤੂੰ ਨੀ ਕਾਹਲੀ ਕੀਤੀ? ਅਸੀਂ ਤਾਂ ਕਾਹਲੀ ਕੀਤੀ ਅਸੀਂ ਕੋਈ ਕਾਹਲੀ ਨੀ ਕੀਤੀ, ਕਾਹਲੀ ਤਾਂ ਤੂੰ ਆਪ ਕੀਤੀ ਹੈ।
ਇੱਕ ਮਜ਼ਹਬ ਹੀ ਲਾਗੇ ਕਰਨੇ ਹਿੰਦੂ ਧਰਮ ਤਰਾ ਤੇ ਹਰਨੇ।
ਕੀ ਕੀਤੀ ਕਾਹਲੀ? ਵੀ ਤੂੰ ਇੱਕੋ ਹੀ ਮਜ਼ਹਬ ਬਣਾਉਣਾ ਚਾਹੁੰਦਾ, ਹਿੰਦੂ ਮੁੱਕ ਜਾਣ ਤੇ ਸਿੰਘ ਮੁੱਕ ਜਾਣ, ਦੁਨੀਆਂ ਦੇ ਉੱਤੇ ਕੇਵਲ ਤੁਰਕ ਰਹਿ ਜਾਣ। ਕੀ ਤੂੰ ਨੀ ਕਾਹਲੀ ਕੀਤੀ? ਤੂੰ ਸਾਰੇ ਹਿੰਦੂ ਧਰਮ ਨੂੰ ਮਿਟਾਉਣ ਲੱਗਿਆ ਹੋਇਆ ਸੀ।
ਸਤਿਗੁਰ ਤਬ ਕਰ ਦੀਨੇ ਤੀਨ, ਭਇਓ ਖਾਲਸਾ ਤੁਰਤ ਪਰਬੀਨ।
ਇਸ ਕਰਕੇ ਸਤਿਗੁਰੂ ਜੀ ਨੇ ਦੋ ਤੋਂ ਤਿੰਨ ਬਣਾ ਦਿੱਤੇ, ਤੁਰਤ ਹੀ ਪਰਬੀਨ ਸਿਆਣਾ ਖਾਲਸਾ। ਨਾਲੇ ਇਹ ਤਾਂ ਅਕਾਲ ਪੁਰਖ ਦੀ ਮੌਜ ਵਿਚ ਪ੍ਰਗਟ ਹੋਇਆ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਕੀਤਾ ਸੋ ਠੀਕ ਕੀਤਾ।
ਨੁਰੰਗੇ ਬਾਤ ਉਚਾਰਾ ਕਰੇ ਕਾਮ ਕਿਆ ਗੁਰੂ ਤੁਮਾਰਾ।
ਫਿਰ ਨੁਰੰਗੇ ਨੇ ਇਸ ਤਰੀਕੇ ਦੇ ਨਾਲ ਫਿਰ ਬੋਲ ਕੇ ਗੱਲ ਕਹੀ ਕਿ ਤੁਹਾਡੇ ਜੋ ਸਤਿਗੁਰੂ ਨੇ ਉਹ ਕੀ ਕੰਮ ਕਰਦੇ ਹਨ ਇਹ।
ਦਇਆ ਸਿੰਘ ਤਬ ਦੀ ਉਹ ਸੁਣਾਈ, ਇਕੱਠੇ ਕਰੇ ਸ਼ਸਤਰ ਸਮਝਾਏ।
ਭਾਈ ਦਇਆ ਸਿੰਘ ਨੇ ਤਾਂ ਬਚਨ ਕੀਤਾ ਕਿ ਸਤਿਗੁਰੂ ਜੀ ਤਾਂ ਬਹੁਤ ਸਾਰੇ ਸ਼ਸਤਰ ਇਕੱਠੇ ਕਰ ਰਹੇ ਹਨ।
ਇੱਕ ਆਯੁ ਤੁਮ ਢਿਗ ਭੁਰ ਮਾਇਓ, ਸੋ ਅਬ ਚਈਏ ਹਮੇ ਦਿਖਾਇਓ।
ਇਹਨੇ ਉਹਨਾਂ ਸ਼ਸਤਰਾਂ ਵਿੱਚੋਂ ਇੱਕ ਸ਼ਸਤਰ ਤੈਨੂੰ ਵੀ ਦਿੱਤਾ ਹੈ। ਉਹ ਜਿਹੜੇ ਸ਼ਸਤਰ ਇਕੱਠੇ ਕੀਤੇ ਨੇ ਉਹਨਾਂ ਚੋਂ ਇੱਕ ਸ਼ਸਤਰ ਤੈਨੂੰ ਦਿੱਤਾ, ਉਹ ਹੁਣ ਦਿਖਾਉਣਾ ਕਰ।
ਕਹੇ ਨੁਰੰਗਾ ਦੂਰ ਮੈਂ ਗਇਓ, ਤਹਾਂ ਕਪੀਰਾ ਸਤਿਗੁਰ ਦੇਓ।
ਨੁਰੰਗਾ ਕਹਿਣ ਲੱਗਿਆ ਮੈਂ ਦੂਰ ਗਿਆ ਸੀ ਮੱਕੇ, ਸਤਿਗੁਰੂ ਜੀ ਨੇ ਉੱਥੇ ਮੈਨੂੰ ਕਪੀਰਾ, ਕਪੀਰਾ ਤੋਂ ਭਾਵ ਕਟਾਰ ਦੇਣਾ ਕੀਤੀ ਹੈ।
ਕਹਿਓ ਬਹੁਤ ਹੀ ਰੱਖੋ ਸੰਭਾਲ, ਸੋ ਮੈਂ ਧਰਿਓ ਸੁਚੇਤੀ ਨਾਲ।
ਉਹਨਾਂ ਨੇ ਮੈਨੂੰ ਇਹ ਕਿਹਾ ਸੀ ਕਿ ਇਹ ਸੰਭਾਲ ਕੇ ਰੱਖੀ ਤਾਂ ਮੈਂ ਸਾਵਧਾਨੀ ਨਾਲ ਉਹ ਕਟਾਰ ਉਹਨਾਂ ਦੀ ਸੰਭਾਲ ਕੇ ਰੱਖੀ ਹੋਈ ਹੈ।
ਇਮਕੈ ਦਇਆ ਸਿੰਘ ਤੂੰ ਦੇਓ, ਨੀਕੇ ਅਦਬ ਸਾਥ ਕਰ ਲਿਓ।
ਕਿਉਂ ਕਹਿ ਕਰਕੇ ਭਾਈ ਦਇਆ ਸਿੰਘ ਜੀ ਨੂੰ ਕਟਾਰ ਦੇ ਦਿੱਤੀ, ਬੜੇ ਅਦਬ ਦੇ ਨਾਲ ਸਤਿਕਾਰ ਨਾਲ ਉਹ ਕਟਾਰ ਉਹਨਾਂ ਨੇ ਲੈ ਲਈ ਹੈ।
ਬਹੁਰ ਨੁਰੰਗੇ ਬਾਤ ਸੁਣਾਵਾ, ਮੇਰੋ ਲੱਖ ਬਰਾਦਰੀ ਦਾਵਾ।
ਸੋ ਇਸ ਕਰਕੇ ਫਿਰ ਨੰਗੇ ਨੇ ਇਸ ਤਰੀਕੇ ਦੇ ਨਾਲ ਸੁਣਾਇਆ ਕਿ ਇਹ ਜਿਹੜਾ ਹੈ ਨਾ ਮੇਰਾ ਜਾਣ ਕੇ, ਇਹ ਜਿਹੜਾ ਬਰਾਦਰੀ ਦਾ ਦਾਵਾ ਜਾਨਣਾ ਕਰੋ।
ਦਇਆ ਸਿੰਘ ਗੁਰ ਚਸ਼ਮ ਸੁਦੀਦਮ, ਮੇਲ ਹੋਣ ਕਿਸ ਥਾਨ ਰਸੀਦਮ।
ਸੋ ਭਾਈ ਦਇਆ ਸਿੰਘ, ਸਤਿਗੁਰੂ ਸੱਚੇ ਪਾਤਸ਼ਾਹ ਨੂੰ ਮੈਂ ਕਿਤੇ ਮਿਲ ਸਕਦਾ? ਇਹਨਾਂ ਅੱਖਾਂ ਦੇ ਨਾਲ ਮੈਂ ਉਹਨਾਂ ਦੇ ਦਰਸ਼ਨ ਕਰ ਸਕਦਾ ਕਿ ਨਹੀਂ?
ਸੁਣ ਉੱਤਰ ਦੀਨਸ ਤਿਸ ਤੀਰ, ਭਰਿਓ ਜ਼ੋਰ ਸੋ ਅਰ ਰਸ ਬੀਰ।
ਸੋ ਇਸ ਕਰਕੇ ਕਹਿਣ ਲੱਗੇ ਜ਼ੋਰ ਜ਼ੁਲਮ ਜੋ ਕੀਤਾ ਹੈ ਇਹਦੇ ਕਰਕੇ ਉਹ ਰਸ ਖਰਾਬ ਹੋ ਗਿਆ, ਮਿਲਾਪ ਵਾਲੀ ਕੋਈ ਗੱਲ ਨਹੀਂ ਰਹੀ।
ਸੈਫ ਕਸੇ ਕੱਟ ਬਾਨ ਕਮਾਨ, ਸਤਿਗੁਰ ਮੇਲ ਜੰਗ ਦਰਮਿਆਨ।
ਕਹਿੰਦੇ ਹੁਣ ਤਾਂ ਲੱਕ ਨੂੰ ਬੰਨ ਲਈ ਅਸੀਂ ਤਾਂ, ਸ੍ਰੀ ਸਾਹਿਬ ਜਿਹੜੀ ਲਈ ਸੀ ਗੁਰਾਂ ਨੇ ਵੀ ਕਮਰ ਕਸੇ ਕੀਤੇ ਹੋਏ ਨੇ। ਨਰੰਗਾ ਕਹਿੰਦਾ ਸਤਿਗੁਰੂ ਦੇ ਦਰਸ਼ਨ ਕਰਨੇ ਆ ਕਿਤੇ ਮਿਲ ਸਕਦੇ ਆ ਕੋਈ, ਮੈਂ ਵੀ ਧਾਰਮਿਕ ਬਚਨ ਕਰਨੇ ਆ। ਪਤਾ ਸੀ ਉਹਨਾਂ ਨੂੰ ਕਿ ਪਹਿਲਾਂ ਛੇਵੇਂ ਪਾਤਸ਼ਾਹ ਨੂੰ ਵੀ ਧਾਰਮਿਕ ਬਚਨਾਂ ਲਈ ਬੁਲਾ ਕਿਲੇ ਚ ਬੰਦ ਕਰਤਾ, ਫਿਰ ਸੱਤਵੇਂ ਪਾਤਸ਼ਾਹ ਨੂੰ ਬੁਲਾਉਂਦਾ ਰਿਹਾ ਧਾਰਮਿਕ ਬਚਨਾਂ ਲਈ, ਪਹਿਲਾਂ ਪੰਜਵੇਂ ਪਾਤਸ਼ਾਹ ਨੂੰ ਜਹਾਂਗੀਰ ਨੇ ਇਹ ਕਹਿ ਕੇ ਬੁਲਾਇਆ ਧਾਰਮਿਕ ਬਚਨ ਕਰਨੇ ਨੇ, ਸ਼ਹੀਦ ਕਰਤਾ। ਫਿਰ ਅੱਠਵੇਂ ਪਾਤਸ਼ਾਹ ਨੂੰ ਬੁਲਾਉਂਦਾ ਰਿਹਾ ਧਾਰਮਿਕ ਬਚਨ ਕਰਨੇ ਨੇ, ਫਿਰ ਨੌਵਿਆਂ ਨੂੰ ਬੁਲਾਉਂਦਾ ਰਿਹਾ ਬੁਲਾ ਕੇ ਸ਼ਹੀਦ ਕਰਤਾ। ਭਾਈ ਦਇਆ ਸਿੰਘ ਕਹਿੰਦੇ ਹੁਣ ਬਚਨ ਪਤਾ ਕਿੱਥੇ ਹੋਣਗੇ ਤੇਰੇ, ਦਰਸ਼ਨ ਕਰਨੇ? ਕਹਿੰਦੇ ਹਾਂ। ਕਹਿੰਦੇ ਮੈਦਾਨੇ ਜੰਗ ਦੇ ਵਿੱਚ ਦਰਸ਼ਨ ਹੋਣਗੇ, ਜੇ ਤੂੰ ਆ ਸਕਦਾ ਘੋੜੇ ਤੇ ਚੜ ਕੇ ਆ ਜਾ, ਤੂੰ ਉਧਰੋਂ ਸ੍ਰੀ ਸਾਹਿਬ ਆਪਣੀ ਤਲਵਾਰ ਲਿਆ, ਉਧਰੋਂ ਸਤਿਗੁਰੂ ਆਉਣਗੇ ਤੇਰਾ ਗਲ ਲਾ ਕੇ ਥੱਲੇ ਸੁੱਟਣਗੇ ਕੱਟ ਕੇ, ਇਉਂ ਦਰਸ਼ਨ ਹੋਣਗੇ ਹੁਣ ਤੈਨੂੰ।
ਵੱਡੇ ਬਹਾਦਰ ਆਯੁਗ ਧਾਰੇ, ਜਮੋ ਅਸੰਕ ਸੰਗ ਅਸਵਾਰੇ।
ਬਹੁਤ ਬੜੇ ਵੀਰ ਬਹਾਦਰ ਹਨ ਜਿਨ੍ਹਾਂ ਦੇ ਨਾਲ ਅਣਗਿਣਤ ਹੀ ਫੌਜ ਹੈ।
ਪਾਖੇ ਸ਼ਾਹ ਤਮਾਮ ਜਹਾਨ, ਰਾਖੋ ਸੈਨ ਸੁਰੈਯਤ ਜਾਨ।
ਉਸ ਵਕਤ ਕਹਿੰਦੇ ਤੁਸੀਂ ਫੌਜ ਰੱਖਦੇ ਹੋ, ਉਹ ਤਾਂ ਸਾਰਾ ਜਹਾਨ ਮੇਰੀ ਪਰਜਾ ਹੈ। ਦਸਵੇਂ ਪਾਤਸ਼ਾਹ ਤੁਸੀਂ ਕਹਿੰਦੇ ਹੁਣ ਫੌਜ ਰੱਖਦੇ ਨੇ, ਜੇ ਮੈਂ ਅੱਜ ਰੋਕ ਦਿਆਂ ਸਾਰਿਆਂ ਨੂੰ ਤਾਂ ਫਿਰ ਕੀ ਬਣੇਗਾ?
ਪਰ ਜੇ ਦੇ ਹੋ ਜਾਹੇ ਨਾ ਕੋਈ, ਤਬ ਕੋ ਕਹਾਂ ਲੜੈ ਇੱਕ ਹੋਏ।
ਕਹਿੰਦੇ ਮੈਂ ਸਾਰੇ ਲੋਕਾਂ ਨੂੰ ਮਨਾ ਕਰ ਦਿਆਂਗਾ, ਵੀ ਦਸਵੇਂ ਪਾਤਸ਼ਾਹ ਕੋਲ ਕੋਈ ਨਾ ਜਾਇਓ, ਸਾਰੀ ਦੁਨੀਆਂ ਅਸੀਂ ਰਾਹ ਚ ਰੋਕ ਲਵਾਂਗੇ, ਕੋਈ ਫੌਜ ਨੀ ਬਣੂਗੀ, ਕੋਈ ਸੰਗਤ ਨੀ ਜਾਣ ਦਿਆਂਗੇ, ਫੇਰ ਉਹ ਕੱਲੇ ਕੀ ਕਰ ਲੈਣਗੇ, ਜਾਂ ਕੱਲੇ ਰਹਿ ਗਏ ਫੇਰ ਮੇਰੇ ਨਾਲ ਕੌਣ ਜੰਗ ਕਰੇਗਾ।
ਇਮ ਲਖ ਮਿਲੋ ਆਲ ਕਰ ਸਿਆਨੇ, ਹਮ ਪਰ ਕਹਾਂ ਚਲੇ ਬਲ ਠਾਨੇ।
ਕਿਉਂ ਜਾਣ ਕਰਕੇ ਮਿਲੋ ਆ ਕੇ, ਸਿਆਣੇ ਬਣੋ, ਮੈਨੂੰ ਆ ਕੇ ਮਿਲੋ, ਮੇਰੇ ਬਲ ਦੇ ਅੱਗੇ ਉਹਨਾਂ ਦਾ ਕੀ ਬਲ ਚੱਲ ਸਕਦਾ ਹੈ। ਕਿਉਂਕਿ ਰਾਜਨੀਤਿਕ ਬੰਦਿਆਂ ਨੂੰ ਆਪਣੀ ਫੌਜ ਦਾ ਗੁਮਾਨ, ਖਜ਼ਾਨੇ ਦਾ ਗੁਮਾਨ, ਆਪਣੇ ਅਹੁਦੇ ਦਾ ਗੁਮਾਨ, ਉਹਨਾਂ ਨੂੰ ਇਹ ਨਹੀਂ ਪਤਾ ਕਿ ਵਿੱਚੋਂ ਹੀ ਗਲਾ ਮਰੋੜ ਦੇਣੀ ਹੈ, ਕਿੱਧਰ ਨੂੰ ਕਹਾਣੀ ਗਈ ਪਤਾ ਹੀ ਨਹੀਂ ਲੱਗਣਾ, ਕਿੱਧਰ ਨੂੰ ਉੱਡ ਗਿਆ, ਲੱਭਣਾ ਹੀ ਨਹੀਂ। ਇਹ ਕਹਿੰਦਾ ਕਿ ਦਸਵੇਂ ਪਾਤਸ਼ਾਹ ਨੂੰ ਮੇਰੇ ਬਲ ਦਾ ਨਹੀਂ ਪਤਾ, ਮੈਂ ਸਾਰੀ ਸੰਗਤ ਰੋਕ ਦਿਆਂਗਾ, ਫੌਜ ਰੋਕ ਦਿਆਂਗਾ, ਕੱਲੇ ਕੀ ਕਰਨਗੇ, ਸਿਆਣੇ ਬਣ ਕੇ ਮੈਨੂੰ ਮਿਲ ਲੈਣ ਆ ਕੇ।
ਸਿੰਘ ਕਹੇ ਅਸਗੈਬੀ ਸੈਨ, ਲੱਖੋਂ ਕੋਟੋਂ ਗਿਣਤੀ ਹੈ ਨਾ।
ਭਾਈ ਦਇਆ ਸਿੰਘ ਕਹਿੰਦੇ ਉਹ ਜੇ ਤਾਂ ਦੁਨੀਆਂ ਤਾਂ ਰੋਕ ਲੇਗਾ ਤੂੰ, ਸੰਗਤ ਵੀ ਰੋਕ ਲੇਗਾ ਤੂੰ, ਚੱਲ ਸਾਡੀ ਫੌਜ ਵੀ ਕਿਤੇ ਨਾ ਕਿਤੇ ਰੋਕ ਲੇਗਾ ਤੂੰ, ਉਹ ਜਿਹੜੀ ਲੱਖਾਂ ਦੀ ਗਿਣਤੀ ਚ ਸ਼ਹੀਦੀ ਫੌਜਾਂ ਨਾਲ ਨੇ, ਉਹ ਕੌਣ ਰੋਕੂਗਾ। ਅਕਾਲ ਪੁਰਖ ਵਾਹਿਗੁਰੂ ਦੀ ਫੌਜ ਜਿਹੜੀ ਅਸਲੀ ਅੰਮ੍ਰਿਤਧਾਰੀ ਤਿਆਰ ਪ੍ਰਤਿਆਰ ਨੀਲੀਆਂ ਬਾਣੀ ਵਾਲੀਆਂ ਫੌਜਾਂ ਨੇ, ਜਿਹੜੇ ਅਸਲੀ ਜੰਗ ਕਰਦੇ ਨੇ, ਬਾਕੀ ਦੇ ਤਾਂ ਵਿਚਾਰੇ ਇੰਨੇ ਜੰਗ ਨਹੀਂ ਨਾ ਕਰ ਸਕਦੇ ਹੈ, ਫਿਰ ਉਹਨਾਂ ਨੂੰ ਕੌਣ ਰੋਕੇਗਾ।
ਬਾਦਸ਼ਾਹ ਸਾਚੇ ਕੇ ਸਾਥ, ਨਿਸ਼ਚਿੰਤ ਰਹੇ ਬੰਦ ਕਰ ਆਤ।
ਸੱਚੇ ਪਾਤਸ਼ਾਹ ਦੇ ਨਾਲ ਉਹ ਫੌਜਾਂ ਰਾਤ ਦਿਨ ਹੱਥ ਬੰਨ ਕੇ ਖੜੇ ਰਹਿੰਦੇ ਨੇ, ਮਹਾਰਾਜ ਮਾੜਾ ਜਿਹਾ ਹੁਕਮ ਕਰੋ ਤਾਂ, ਮਹਾਰਾਜ ਥੋੜਾ ਜਿਹਾ ਇਸ਼ਾਰਾ ਕਰ ਦਿਓ, ਲਾ ਦਈਏ ਸੋਧਾ। ਮਹਾਰਾਜ ਕਹਿੰਦੇ ਨਹੀਂ ਭਾਈ, ਆਪਾਂ ਨੇ ਕੁਛ ਨਹੀਂ ਕਹਿਣਾ, ਭਾਣੇ ਦੇ ਅੰਦਰ ਰਹਿਣਾ, ਅਕਾਲ ਪੁਰਖ ਦੇ ਹੁਕਮ ਅਨੁਸਾਰ ਹੋ ਰਿਹਾ। ਜੇ ਅਕਾਲ ਪੁਰਖ ਦਾ ਹੁਕਮ ਹੋ ਗਿਆ ਭਾਈ ਹੁਣ ਸੋਧਾ ਲਾ ਦਿਓ, ਤਾਂ ਫਿਰ ਸੋਧਾ ਲਾਉਂਦੇ ਨੇ, ਨਹੀਂ ਤਾਂ ਉਹ ਹੁਕਮ ਦੇ ਵਿੱਚ ਬੰਨੇ ਹੋਏ ਖੜੇ ਰਹਿੰਦੇ ਨੇ, ਮਜਾਲ ਹੈ ਕੋਈ ਗਲਤੀ ਕਰ ਜਾਣ।
ਪ੍ਰਗਟ ਖਾਲਸਾ ਹੋਏ ਮਿਸਾਲਾ, ਦੇਸ਼ ਫਸੀ ਲਤ ਜੈ ਕਹਿ ਜਾਲਾ।
ਸੋ ਖਾਲਸਾ ਬਹੁਤ ਭਾਰੀ ਪ੍ਰਗਟ ਹੋਵੇਗਾ, ਅੱਗੇ ਅੱਗੇ ਚੱਲ ਕੇ ਦੇਖੀ ਤਾਂ ਸਹੀ, ਜਿਹਦੀ ਵਡਿਆਈ ਸਾਰੇ ਪਾਸੇ ਫੈਲ ਜਾਏਗੀ, ਇਹ ਖਾਲਸਾ ਬੜੀ ਭਾਰੀ ਗਿਣਤੀ ਚ ਹੋਵੇਗਾ।
ਦਿਨ ਪ੍ਰਤ ਵਧੈ ਸ਼ੋਰ ਜਗ ਪਰੇ, ਦਿਨ ਸਨ ਮੁਖ ਪੁਨ ਕੋਈ ਨਾ ਅੜੇ।
ਇਹ ਖਾਲਸਾ ਦਿਨ ਪ੍ਰਤ ਦਿਨ ਵਧਦਾ ਜਾਣਾ ਹੈ, ਸਾਰੀ ਦੁਨੀਆਂ ਚ ਖਾਲਸੇ ਦਾ ਸ਼ੋਰ ਪੈਣਾ, ਭਾਵ ਬੋਲਬਾਲਾ, ਖਾਲਸਾ ਜੀ ਕੇ ਬੋਲਬਾਲੇ, ਉਹਨਾਂ ਦੇ ਸਨਮੁਖ ਕੋਈ ਨੀ ਅੜੇਗਾ, ਕੋਈ ਨੀ ਅੜ ਸਕੇਗਾ ਜਦੋਂ ਖਾਲਸਾ ਆਵੇਗਾ।
ਸੁਣ ਕੇ ਸਹਿਤ ਹਲੀਮੀ ਕਹਿ ਕੇ, ਤੇਜ ਬਿਨਾ ਸ਼ੀ ਆਪਣੋ ਲਹਿ ਲੈ।
ਸੁਣ ਕੇ ਸਹਿਤ ਹਲੀਮੀ ਦੇ ਕਹਿ ਕਹਿ ਕਰਕੇ, ਆਪਣਾ ਤੇਜ ਨਾਸ ਹੁੰਦਾ ਦੇਖ ਕਰਕੇ ਲਹਿੰਦਾ ਹੋਇਆ।
ਜਿਓ ਕਪੀਰਾ ਲਿਖ ਪਰਮਾਨਾ, ਰੁਕਸਦ ਕਰੇ ਸਚਿੰਤ ਮਹਾਨਾ।
ਫੇਰ ਉਹ ਕਪੀਰਾ ਦੇ ਦਿੱਤਾ, ਕਟਾਰ ਦੇ ਦਿੱਤੀ ਸਿੰਘਾਂ ਨੂੰ, ਰੁਕਸਤ ਤਾਂ ਕੀਤਾ ਹੈ ਪਰ ਚਿੰਤਾ ਦੇ ਵੱਸ ਹੋਇਆ ਬੈਠਾ ਹੈ।
ਬੀਜ ਰੋਗ ਕੋ ਉਗਵੇ ਉਤਵੈ, ਮ੍ਰਿਤੂ ਨਿਜ ਔਰ ਹੇਤ ਲਖ ਸਵੈ।
ਕਿਉਂਕਿ ਰੋਗ ਦਾ ਬੀਜ ਅੰਦਰ ਪ੍ਰਗਟ ਹੋ ਗਿਆ ਸੀ, ਉਦੋਂ ਹੀ ਚਿੰਤਾ ਲੱਗ ਗਈ ਅਤੇ ਮੌਤ ਨੇੜੇ ਜਾਣ ਲਈ, ਜਿੰਨੀ ਗੰਦੀ ਮੌਤ ਨਰੰਗਾ ਮਰਿਆ ਉਹ ਤਾਂ ਆਪਾਂ ਕਥਾ ਚ ਵੀ ਨਹੀਂ ਦੱਸ ਸਕਦੇ ਕਿ ਇੰਨੀ ਗੰਦੀ ਮੌਤ ਮਰਿਆ, ਇਹ ਤਾਂ ਬੜੀ ਗੰਦੀ ਮੌਤ, ਜਿਵੇਂ ਗੰਦਗੀ ਦਾ ਕੀੜਾ ਬਣ ਕੇ ਹੀ ਮਰਿਆ ਉਹ।
ਗੁਰਜ ਦੁਆਰ ਦੁਐਸ ਦੀਨੇ ਸੰਗ, ਸਭ ਸਮਝਾਇਓ ਗੁਰ ਪ੍ਰਸੰਗ।
ਹੁਣ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੋਂ ਆਏ ਸਨ ਚਿੱਠੀ ਲੈ ਕੇ, ਉਹਨਾਂ ਨੂੰ ਸਾਰਾ ਜਿਹੜਾ ਪ੍ਰਸੰਗ ਸੀ ਉਹ ਭਾਈ ਦਇਆ ਸਿੰਘ ਹੋਣਾ ਨੇ ਸਮਝਾਉਣਾ ਕੀਤਾ।
ਸਭ ਕੋ ਹਟਕੇ ਉਹ ਲਿਖ ਪਰਵਾਨਾ, ਲੜੈ ਨਾ ਕੋਈ ਜਾਏ ਜਿਸ ਥਾਨੇ।
ਹੁਣ ਇਹ ਕੀ ਕੀਤਾ, ਨਰੰਗੇ ਨੇ ਪਰਵਾਨੇ ਲਿਖ ਦਿੱਤੇ, ਹੁਕਮਨਾਮਾ ਜਾਰੀ ਕਰ ਦਿੱਤਾ, ਸ਼ਾਹੀ ਫਰਮਾਨ ਸਾਰੇ ਸੂਬਿਆਂ ਨੂੰ, ਦਸਵੇਂ ਪਾਤਸ਼ਾਹ ਨੂੰ ਕਿਸੇ ਨੇ ਨਹੀਂ ਰੋਕਣਾ, ਕਿਸੇ ਨੇ ਅੱਗੋਂ ਅੜਨਾ ਨਹੀਂ, ਜੰਗ ਨਹੀਂ ਕਰਨਾ। ਉਹ ਜਿੱਥੇ ਨੂੰ ਜਾਂਦੇ ਨੇ ਉਹਨਾਂ ਨੂੰ ਰਸਤਾ ਦਿਓ, ਕੋਈ ਬੰਦਾ ਉਹਨਾਂ ਨੂੰ ਬੁਰਾ ਭਲਾ ਨਹੀਂ ਕਹੇਗਾ। ਅੱਜ ਤੋਂ ਸਾਰੇ ਜਾਣੇ ਇਹ ਕੰਨ ਖੋਲ ਕੇ ਸੁਣ ਲਓ।
ਦਇਆ ਸਿੰਘ ਯਾਰ ਧਰਮ ਸਿੰਘ, ਤਬ ਜਾਣੇ ਉਹ ਸਿੱਧ ਭਇਓ ਕਾਰਜ ਸਭ।
ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਨੇ ਜਾਣ ਲਿਆ ਕਿ ਹੁਣ ਸਾਡਾ ਜਿਹੜਾ ਕੰਮ ਸੀ ਨਾ ਉਹ ਸਿੱਧ ਹੋ ਗਿਆ, ਕੰਮ ਬਣ ਗਿਆ।
ਅਬ ਇਸ ਥਲ ਤੇ ਚਲਬੋ ਆਛਾ, ਕਿਰਪਾ ਸਿੰਧ ਕੇ ਦਰਸ਼ਨ ਬਾਛਾ।
ਕਹਿੰਦੇ ਹੁਣ ਇਸ ਥਾਂ ਤੋਂ ਚੱਲਣਾ ਹੀ ਚੰਗਾ ਹੈ, ਕਿਰਪਾ ਦੇ ਸਮੁੰਦਰ ਸਤਿਗੁਰੂ ਸੱਚੇ ਪਾਤਸ਼ਾਹ ਦਰਸ਼ਨਾਂ ਦੀ ਬਾਛਾ ਹੈ, ਇੱਛਾ ਹੈ, चलो चल के दर्शन करिए।
दोहेरा बिदा दया सिंह एक धर्म सिंह ले साथ।
उथों फिर विदायगी लैके भाई धर्म सिंह जी नाल भाई दया सिंह जी दोवे जाने कठे हो के चल पाए ने।
गमन कीन मार्ग बिखै सिमरत श्री गुरु नाथ।
रस्ते दे विच फिर चलना कीता सतगुरु जी वल नूं, सारे रस्ते वाहेगुरु वाहेगुरु करदे आ रहे ने।
जो पे बचन शक्त जो प्रभ ते पाई शाह संग बोलत पते आए।
जो बचना दी शक्ति महाराज दसवें पातशाह तो प्राप्त कीती सी ओ बादशाह दे कोल जा के बोले, बादशाह भी पतीज गया क्योंकि सोहने ढंग नाल सियाणा जवाब देण वाले भाई दया सिंह भाई धर्म सिंह जी पंजां प्यारियां विचों ने शीश भेटा कीता है, फिर पुराणा जन्म भगतां दा है। इस तरह सतगुरु कोलों अथाह शक्ति प्राप्त कीती क्योंकि ब्रह्म ज्ञान तो पहला ही सी इन्हां दे पास। इसे करके तो जे चाहुंदे तो सारी शक्ति वरत भी सकते सी पहले ही, पर आग्या लई तो बिना इन्हां ने कोई शक्ति नहीं वरती।
प्रति उत्तर पाखे तत्काला कुकर को बुलवाए बिसाला।
सो कुत्ते नूं मिला करके उत्थे देखो उसे वक्त बादशाह दे नाल उहदे जवाब सवाल करवा दिते। इह गुरां ने वचन कीता सी भाई दया सिंह जो कहोंगे ओही हो जावेगा।
प्रभु अगाध बोध जिन केरा मैं सम सब ते बड़े बडेरा।
जिन्हां दा परमेश्वर अगाध बोध है डूंगा है बे समझ तो परे है जेड़ा, ते फिर उन्हां दे बराबर होर कोई नहीं है, बड़ियां तो बड़ा है। ए शक्ति राम राय नूं भी दित्ती सी सतवें पातशाह ने, पर उन्हें वो शक्ति नूं ढंग सिर नहीं वरत्या। दिखा सकदा सी सतवें पातशाह कहिंदे दिखा सकदा सी, कबरां सड़दियां होईयां सूसू करदियां होईयां इन्नियां चीजां दिखाईयां, पर भाई दया सिंह ने जाके बिलकुल ऐसे वचन कीते ने कि नरंगा चुप ही कर गया। क्यों
गुण गण सिमरत मार्ग आए करे कूच दर कूच सिधाए।
सतगुरां ने गुणा नूं याद करदे होए कूच दर कूच चलदे चलदे पैंडा तय करदे चले होए ने।
इत सतगुर साहिब की कथा सुन श्रोता सुंदर किए जथा।
कहने श्रोता जनों भाई अगे सुनो जिवें सतगुरु जी दी मैं सुंदर कथा उन्हां दी कृपा नाल बनाई है लिखी है ओ हुण अगे सुनना करो जी।
कही सभा मैं एक दिन गाथा दखण गमन करो हम साथा।
भरी सभा दे सतगुरु ने सारे बैठे सी भाई डल्ला ए बराड सारे होर इलाके दे होर कितने भाई राम सिंह भाई और कितने भी जितने सज्जन सन बैठे प्यारे गुरमुख संगता। महाराज कहने भाई असी दक्षण वाले पासे नूं जाना है तुसी सारे जाने साडे नाल चल पाओ।
बै कारज है अमित प्रकारे करने बने तरे ने तारे।
महाराज कहने उत्थे कई कम करन वाले ने जेड़े टाले नहीं जा सकते, कई कम तां टल भी जांदे ने पर जेड़े कम असी दक्षण च जाके करने ने ਉਹ ਕਰਨੇ ਹੀ ਪੈਣੇ ਨੇ ਕਿਉਂਕਿ ਵਾਹਿਗੁਰੂ ਦਾ ਹੁਕਮ ਹੈ। ਉਹ
ਗੱਲ ਸਿੰਘ ਲਿਓ ਦਿੱਲੀ ਤੋਂ ਰਾਜ ਫੇਰੇਗੇ ਤੋਂ ਸਿਰ ਪਰ ਤਾਜ।
ਮਹਾਰਾਜ ਕਹਿੰਦੇ ਭਾਈ ਡੱਲਿਆ ਦਿੱਲੀ ਦਾ ਰਾਜ ਲੈਣਾ ਤੇਰੇ ਸਿਰ ਤੇ ਤਾਜ ਰੱਖਾਂਗੇ, ਤੇਰੇ ਸਿਰ ਤੇ ਚੌਰ ਚੁੱਲੇਗਾ, ਤੂੰ ਨਰੰਗੇ ਦੀ ਥਾਂ ਤੇ ਬੈਠੇਗਾ ਗੱਲ ਕਰ ਜੇ ਤੂੰ ਦਿੱਲੀ ਦਾ ਰਾਜ ਲੈਣਾ ਤਾਂ।
ਤੁਰਕ ਹਤੈ ਅਬ ਤਿਸਕੇ ਥਾਨੂੰ ਕਰੇ ਬਿਠਾਵਨ ਰਾਜ ਮਾਨੂ।
ਹੁਣ ਅਸੀਂ ਕਿਉਂਕਿ ਤੁਰਕ ਮਾਰ ਦੇਣੇ, ਇਹ ਤੁਰਕ ਵੀ ਮਰ ਜਾਣਾ ਨਰੰਗਾ ਵੀ ਮਰ ਜਾਣਾ ਰਾਜ ਤਾਂ ਖਾਲੀ ਹੋ ਜਾਣਾ ਰਾਜ ਗੱਦੀ ਤੇ ਤੈਨੂੰ ਬਿਠਾ ਦਿੰਦੇ ਉਹਦੀ ਗੱਦੀ ਤੇ।
ਸੁਣ ਕੇ ਧੀਰ ਛੁੱਟਿਓ ਸਭ ਕੇਰੋ ਪ੍ਰਭ ਜੀ ਦੂਰ ਸੁਦੇਸ਼ ਵਡੇਰੋ।
ਸੁਣ ਕੇ ਪੈਰਾਂ ਥੱਲਿਓ ਮਿੱਟੀ ਨਿਕਲ ਗਈ, ਵਿਸ਼ਵਾਸ ਨੀ ਆਉਂਦਾ ਵੀ ਇੰਨੀ ਵੱਡੀ ਗੱਲ ਹੋ ਵੀ ਸਕਦੀ ਹੈ। ਕਹਿਣ ਲੱਗੇ ਮਹਾਰਾਜ ਜੀ ਦੂਰ ਬੜੀ ਆ ਜੀ, ਬੜੀ ਦੂਰ ਆ, ਏਡੀ ਦੂਰ ਕਿਹੜਾ ਜਾਊਗਾ ਜੀ।
ਰਾਵਰ ਕੋ ਦਮ ਦਮਾ ਸਥਾਨਾ ਦਿੱਲੀ ਕੇ ਸਮਾਲ ਹਮ ਜਾਨਾ।
ਮਹਾਰਾਜ ਸਾਨੂੰ ਤਾਂ ਆਹੀ ਦਿੱਲੀ ਹੈ ਦਮਦਮਾ ਸਾਹਿਬ ਹੀ, ਅਸੀਂ ਨਹੀਂ ਜਾਂਦੇ ਹੋਰ ਕਿਤੇ ਕਿਉਂਕਿ ਬਾਲ ਪਰਿਵਾਰ ਦਾ ਮੋਹ ਘਰਾਂ ਦਾ ਮੋਹ ਜ਼ਮੀਨਾਂ ਦਾ ਮੋਹ ਇੰਨੇ ਕੇ ਇਲਾਕੇ ਵਿੱਚ ਡੱਲੇ ਦੀ ਚੰਗੀ ਚੱਲਦੀ ਸੀ ਇਸ ਕਰਕੇ ਉਹ ਜਾਣਾ ਨਹੀਂ ਚਾਹੁੰਦਾ। ਸਤਿਗੁਰੂ ਪਰਖ ਵੀ ਲੈ ਰਹੇ ਨੇ।
ਇਹੀ ਰਾਜ ਹਮਕੋ ਦੋ ਤੇਰਾ ਮੋਠ ਬਾਜਰੀ ਅੰਨ ਘਨੇਰਾ।
ਆਹੀ ਸਾਨੂੰ ਚੰਗਾ ਮੋਠ ਖਾ ਲੈਂਦੇ ਹਾਂ ਬਾਜਰੀ ਦੀ ਰੋਟੀ ਖਾ ਲੈਂਦੇ ਹਾਂ, ਇਦੋਂ ਗਾਂਹ ਨਹੀਂ ਅਸੀਂ ਜਾਣਾ ਚਾਹੁੰਦੇ। सानू तो इत्थे ही रहन दियो जी।
कृपा आपकी कमी न काए सदा बिराजो आप इथाई।
तुहाडी कृपा महाराज जी कोई कमी तो है नहीं गी। हुण आम लोगों का निशाना इत्थों तक ही हुंदा है भई सारा ठीक हो गया, घर बार बन गया, बाल बच्चे ब्याहे गए, रुपये का बैलेंस चंगा, हुण जमा पिया, कार कोठी सब बन गया, बस कम खत्म है। पंथ की नहीं कोई सोचता है, पंथ किधरे मर्जी जावे अपना कम ठीक चाहिए साडा। ये डले हुणी इहो जिहे ने, असीं उत्थे की लवांगे जाके, असीं की लवांगे जाके, इत्थे सारे परखे जा रहे ने। महाराज सच्चे पातशाह उत्थे की है जी, तुसीं भी उरे रहो। सबका महाराज जी ने कहंदे ने वी तुसीं किते होर जाके ना प्रचार कर दिओ, किते होर सिख सज जाण, किते होर ना अमृत छका दिओ जाके, इत्थे ठीक है जी साडे कोले।
बाछत वक्त सभी चल आवे क्यों दिशन की संगत ले आवे।
महाराज मौजां लगियां होईयां ने, चारे पासे दी संगत आ रही है, नवीयां नवीयां भेटावां आउंदियां ने, लोकी मत्था टेकदे ने, चांदी सोना हीरे मोती जवाहरात आउंदे ने, कपड़े लीड़े आउंदे ने, होर आपां नूं की चाहीदा। संसारी बंदा तां इत्थे तक ही सीमित है बस।
बस्तर शस्त्र अमोल बडेरे और पैसे आन बो तेरे।
बस्तर शस्त्र होर बथेरा देखो, किन्ने घोड़े आउंदे ने, शस्त्र आउंदे ने, होर आपां की लैणा। भाई मरदाने कोल जदों बड़ियां पंडां भर गईयां, महाराज जी चलिए पिंड नूं वापस। महाराज हसण लग गए, मरदाने इसे काम आए कि आपां हीरे मोती कठे करन तां नहीं आए हां, ते कपड़े कठे करन आए हैं। मरदाने आप सिखी का प्रचार करना भाई, वो अज अज भी यही गल है। वैसे प्रचारकों जो 5-4 लाख रुपया कि मिल भी जाए बाहरले मुल्क चो, मुड़ के ना गुरुद्वारे कथा करते है, वो ना कीर्तन करते, फिर मुड़ के कहने वह लोड़ ही नहीं, आ मौजा लग गई हूं। ताइया महाराज देंदे नहीं ना है, कहने तुसी भुखे ही चंगे हो, भुखे चंगे ताइया तो उजड़े रहोंगे, कि तुरे जाओगे तो प्रचार करोगे जाके। इस करके मनुख का निशाना ही पैसा ज कपड़ा लीड़ा ज घर के सुखी होंगे ने। इसे तरह ही इन्हें डले होना का निशाना ही है कि पंथ की चढ़ती कला हो।
प्रभ जी अटके काज न कोए, दक्षिण गए कहां से दोए।
महाराज सच्चे पातशाह केड़ा कार्ज अड़िया होया थोड़ा, जेड़ा तुसी दक्षिण नूं जाना चाहुंदे हो, एह जिहा केड़ा कम अड़िया होया। सारे कम तो होए पए ने, उन्हां नूं हुण की पता कि एक तो इन्हां नूं यह नहीं सी पता कि सतगुरु जी किड्डे वड्डे ने। यह नहीं गल का ज्ञान उन्हूं पता सी, शक्ति दे मालक ने, पर यह नहीं सी पता भी यह तिना लोगों के मालक ने, कि रोजी दिहंद है वह ने कि चला।